ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕੀ ਅਰਦਾਸ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਰਹਿਮ ਤੇਰੀ ਸੁਖ ਪਾਇਆ ਰਹਿਮ ਤੇਰੀ ਸੁਖ ਪਾਇਆ ਰਹਿਮ ਤੇਰੀ ਸੁਖ ਪਾਇਆ ਨਾ ਤੂੰ ਆਵੇਂ ਬਸ ਬਹੁਤ ਕਿਣਾ ਬਣੇ ਨਾ ਤੂੰ ਆਵੇਂ ਬਸ ਵੇਦ ਪੜਾ ਬਣੇ ਨਾ ਤੂੰ ਆਵੇਂ ਬਸ ਤੀਰਥ ਨਹਾਈਏ ਨਾ ਤੂੰ ਆਵੇਂ ਬਸ ਧਰਤੀ ਧਾਈਏ ਹਾਂ ਨਾ ਤੂੰ ਆਵੇਂ ਬਸ ਕਿਤੇ ਸਿਆਣਪੇ ਨਾ ਤੂੰ ਆਵੇਂ ਬਸ ਬਹੁਤਾ ਦਾਮ ਦੇ ਸਭ ਕੋ ਤੇਰੇ ਵਸ ਅਗਮ ਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਣ ਤੇਰਾ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਆਨੰਦ ਗੁਣੀ ਨਿਦਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਮੈਂ ਨਿਰਗੁਣ ਆਰੇ ਬਾਬਾ ਜੀ ਗੁਰੂ ਨਾਨਕ ਦੇਵ ਜੀ ਮੈਂ ਨਿਰਗੁਣ ਆਰੇ ਕੋ ਗੁਣ ਤਰਸ ਪਿਆ ਮੇਰੇ ਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਨ ਮਨ ਫੀਰੇ ਹਰਿਆ ਮੈਂ ਨੇਰੇ ਗੁਣਿਆਰੇ ਗੁਣ ਨਾਈ ਆਪੇ ਤਰਸ ਪਿਓਈ
ਮੈਂ ਨੇਰੇ ਗੁਣਿਆਰੇ
ਤਰਸ ਪਿਓਈ ਆਪੇ ਤਰਸ ਪਿਓਈ
ਆਪੇ ਤਰਸ ਪਿਓਈ ਆਪੇ ਤਰਸ ਪਿਓਈ
तेरे नाम बनाई योग बनया तेरा कीर्तन गाई सर्व सुखां बने तेरे ओले जिन्ना समागम 300 साल गुरबाणी कंठ दे नाल भाग 3 गरीब नवाज ने संपूर्ण कराया सर्व सुखां बने तेरे ओले परम के पड़दे सतगुर खोले राज लीला तेरे नाम बनाई योग बनया तेरा कीर्तन गाई मैं निर्गुणियारी समरथ वड्डा मेरी मत थोड़ी राम पाले अकृत घना पूरन दृत तेरी राम मैं निर्गुण यारे
Bye.
ਸਤਿਕਾਰ ਵਿੱਚ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤਿੰਨ ਸੌ ਸਾਲ ਗੁਰਬਾਣੀ ਕੰਠ ਦੇ ਨਾਲ ਭਾਗ ਤਿੰਨ ਦੇ ਸਮਾਗਮ ਤੋਂ ਬਾਅਦ ਪਹਿਲਾ ਸਮਾਗਮ ਇਹ ਵੀਰਵਾਰ ਦਾ, ਜਿਹੜਾ ਹਰ ਵੀਰਵਾਰ ਦੀਵਾਨ ਲੱਗਦੇ ਨੇ। ਜਿੰਨੇ ਸਰੀਰ ਦੇ ਰੋਮ ਨੇ, ਇੱਕ ਇੱਕ ਰੋਮ ਵੀ 24 ਘੰਟੇ ਲੱਗ ਜਾਵੇ ਤੇ ਤਾਂ ਵੀ ਗੁਰੂ ਨਾਨਕ ਦਾ ਸ਼ੁਕਰਾਨਾ ਨਹੀਂ ਕੀਤਾ ਜਾ ਸਕਦਾ। ਜੋ ਗੁਰੂ ਨਾਨਕ ਨੇ ਕਲਗੀਆਂ ਵਾਲੇ ਨੇ ਤੁਹਾਡੀ ਸੰਗਤ ਤੋਂ ਸੇਵਾ ਲਈ ਹੈ, ਹੁਣ ਜਿਹੜੀ ਅਗਲੀ ਪੜ੍ਹਾਈ ਹੈ ਉਹ ਝੋਲੀ 'ਚ ਪਾਉਣੀ ਹੈ। ਬਾਬਾ ਆਨੰਦ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਸੀ, ਸਭ ਤੋਂ ਵੱਡਾ ਗੁਣ ਕਿਹੜਾ ਅਤੇ ਸਭ ਤੋਂ ਵੱਡਾ ਔਗਣ ਕਿਹੜਾ? ਬੜੇ ਧਿਆਨ ਨਾਲ ਸੁਣਿਆ। ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ੋ, ਸਭ ਤੋਂ ਵੱਡਾ ਔਗਣ ਕਿਹੜਾ ਹੈ ਅਤੇ ਸਭ ਤੋਂ ਵੱਡਾ ਗੁਣ ਕਿਹੜਾ ਹੈ? ਗਰੀਬ ਨਿਵਾਜ ਮਹਾਂਪੁਰਸ਼ੋ, ਕਿਰਪਾ ਕਰੋ ਇਸ ਸਵਾਲ ਦੀ ਸੋਝੀ ਬਖਸ਼ੋ। ਬਾਬਾ ਜੀ ਨੇ ਜਵਾਬ ਦਿੱਤਾ ਕਿ ਸਭ ਤੋਂ ਵੱਡਾ ਔਗਣ ਹੈ ਸਤਸੰਗ ਜੀ ਕੁਝ ਬਣ ਜਾਣਾ, ਅਤੇ ਸਭ ਤੋਂ ਵੱਡਾ ਗੁਣ ਹੈ ਸਭ ਕੁਝ ਕਰਨ ਤੋਂ ਬਾਅਦ ਨਿਮਰਤਾ ਅਤੇ ਗੁਰੂ ਦੀ ਨਜ਼ਰ ਨੂੰ ਨਾ ਭੁੱਲਣਾ। ਪੜ੍ਹਾਈ ਤੁਹਾਡੀ ਜੋ ਮਹਾਰਾਜ ਨੇ ਸੇਵਾ ਲਈ ਹੈ, ਕਿਤੇ ਕਿਤੇ ਹੁਣ ਕੁਝ ਬਣ ਨਹੀਂ ਬੈਠਣਾ। ਇਹ ਪੰਕਤੀਆਂ ਜਿਹੜੀਆਂ ਨੇ ਸਾਡੇ ਰੋਮ ਰੋਮ 'ਚ ਵੱਸ ਜਾਣ।
ਕੋਈ ਬਾਤ ਨਾ ਪੁੱਛਦਾ,
हम रुलते पिता जी हम रुलते फिरते वाह वाह हम रुलते फिरते हम रुलते फिरते
हम रुलते फिरते
हम रुलते फिरते फिरते हम रुलते फिरते साढ़े गुरु ने इन्हां चीजां नूं साढ़े गुरु ने इन्हां चीजां नूं पूरने पा के सिखाया है पूर्ण पाके तुसी जदों स्कूले पढ़दे सो ना ते जेड़ा बच्चा कमजोर होवे उन्हूं फिर मास्टर पूर्ण पाके सिखांदा इनू ऊड़ा लिखना आ जाए इनू ऐड़ा लिखना आ जाए इनू ए लिखनी आ जाए बी लिखनी आ जाए सी लिखनी आ जाए तो जेड़ा बच्चा बहुत कमजोर होवे तो उन्हूं होर पूरने छोटे महाराज मास्टर पाता भी अद्धा ऊड़ा ऐ वाह हुण अगों फिर अद्धा ऊड़ा वाह थोड़ा हिस्सा फिर अगे वाह इनू कहिंदे ने पूरने सच्चे पातशाह साढ़े गुरु महाराज ने यह चीज़ा पूरने पा के सिखाइया पूरने पा के वेख गुरु रामदास जी कहिंदे ने मेरे ते चंदोआ लग गया वेख मैनू चोर साहब हो रही है वेख किन्नी दुनिया मैनू मत्था टेकन आ रही है वेख किन्ने शरीर हथ बन के खड़े ने कि जी कोई सेवा दसो पर गुरु रामदास जी ने पूरना पाया कैसा चंदोआ लगा गद्दी ते बैठे है चौर साहब हो रही है सृष्टि झुकदी पई है पर पूरना किहो जिहा पा के विखाया कहिंदे गुरु अमरदास मैं तेरे दर दा कीड़ा वां कीड़ा कीड़ा एक कीड़ा होंदा जिहदे च हड्डी हुंदी एक कीड़ा होंदा उहनूं रारा पाया फिर कीरे कि जिहनूं हड्डी भी नहीं जिहदे च आखो सतनाम तुसीं उह गंदगी च कई वारी वेखो उह कीड़ियां दी हड्डी नहीं हुंदी कैसा पूरना पाया गुरु रामदास जी चौर साहब हो रही है चंदोआ लगे सृष्टि झुकदी पई है पर मन किथे रखे पूरना पा के विखाया गुरु अमरदास महाराज मैं एक कीड़ा वा गुरु नानक दे घर दा ए ते तू मैनू अपनी बख्शिश दे खाते विचों थाप दिता है ये पूरने ने गुरु अर्जन देव महाराज जो चाण कर सकते तुहानू गुरु अर्जन देव महाराज सच्चे पातशाह जो कुछ तुहानू जगत नू दे गए मिसाल नहीं वर्ल्ड ते
ਸੁਖਮਨੀ ਸਾਹਿਬ ਹੀ ਲੈ ਲਓ।
ਓਹੋ
ਸੁਖਮਨੀ ਸਾਹਿਬ ਜੀ ਦੀ ਬਾਣੀ ਆਪ ਪੜ੍ਹਨੀ ਚਾਹੀਦੀ ਹੈ, ਪਰ ਧਾਰਮਿਕ ਕੰਮਾਂ ਵਿੱਚ ਮੈਂ ਇੱਕ ਜਗ੍ਹਾ 'ਤੇ ਨਿਚੋੜ ਸਾਹਮਣੇ ਆਇਆ, ਧਾਰਮਿਕ ਕੰਮਾਂ ਵਿੱਚ ਕੋਈ ਬੰਦਾ ਬਹੁਤ ਬਿਜ਼ੀ ਹੋਵੇ, ਬਹੁਤ ਬਿਜ਼ੀ ਹੋਵੇ, ਆਪਣੇ ਨੇਮ ਦਾ ਪਾਠ ਕਰਦਾ ਹੋਵੇ, ਉਹਦੇ 'ਤੇ ਕੋਈ ਇਹੋ ਜਿਹੀ ਮੁਸ਼ਕਲ ਆ ਜੇ, ਜੇ ਕਿਸੇ ਨੂੰ ਬੇਨਤੀ ਕਰਕੇ ਸੁਖਮਨੀ ਸਾਹਿਬ ਕਿਸੇ ਕੋਲੋਂ ਵੀ ਪੜਵਾ ਲੈਂਦਾ ਕਾਰਜ ਉਹਦਾ, ਤਾਂ ਵੀ ਸੁਖਮਨੀ ਸਾਹਿਬ ਸਿੱਧਾ ਕਰ ਦਿੰਦੀ। ਪਤਾ ਨਹੀਂ ਕੀ ਭਰਿਆ, ਵੱਡੀਆਂ ਵੱਡੀਆਂ ਬੁੱਧੀਆਂ ਵੀ ਜਿਹੜੀਆਂ ਨੇ ਹੰਕਾਰੀ ਮਲੀਨ, ਤਕੜੇ ਤੋਂ ਤਕੜਾ ਬੰਦਾ ਵੀ ਸਾਹਮਣੇ ਖਿਲਾਰ ਦਿਓ, ਇੱਕ ਨੰਨਾ ਫੜਿਆ ਹੋਵੇ ਜਿਨ੍ਹਾਂ ਨੇ ਨਹੀਂ ਮੰਨਣਾ। ਸੁਖਮਨੀ ਸਾਹਿਬ ਜੀ ਦਾ ਉਹਦੇ ਵਾਸਤੇ ਚੱਲ ਪਿਆ ਪ੍ਰਵਾਹ, ਮਹਾਰਾਜ ਇਹਦੀ ਬੁੱਧੀ ਸਹੀ ਕਰ ਦਿਓ। ਸੁਖਮਨੀ ਸਾਹਿਬ ਜੀ ਦੀ ਬਾਣੀ ਐਡੀਆਂ ਐਡੀਆਂ ਮਲੀਨ ਬੁੱਧੀਆਂ ਨੂੰ ਵੀ ਝੁਕਾ ਕੇ ਰੱਖ ਲਓ, ਉਹ ਗੁਰੂ 'ਚ ਕਿੰਨੀ ਤਾਕਤ ਹੋਏਗੀ ਜਿਹਦੀ ਦਿੱਤੀ ਬਾਣੀ ਵਿੱਚ ਇੰਨੀ ਬਖਸ਼ਿਸ਼, ਜਿਹਦੀ ਬਖਸ਼ੀ ਹੋਈ ਗੁਰਬਾਣੀ 'ਚ ਇੰਨੀ ਕਿਰਪਾ, ਇੰਨੀ ਤਾਕਤ ਹੈ। ਲੇਕਿਨ ਕੈਸਾ ਪੂਰਨਾ ਪਾਇਆ, ਐਡੇ ਵੱਡੇ ਦਾਤੇ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦੀ ਬਾਣੀ 'ਚ ਇੰਨੀ ਕਿਰਪਾ ਅਤੇ ਬਖਸ਼ਿਸ਼ਾਂ ਅਤੇ ਤਾਕਤਾਂ ਅਤੇ ਰਹਿਮਤਾਂ, ਪੂਰਨਾ ਕੈਸਾ ਪਾਇਆ। ਬਾਣੀ ਵਿੱਚ ਆਪਣੇ ਆਪ ਨੂੰ ਕਹਿੰਦੇ ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਿਓ ਵਡਿਆਈ, ਮੈਂ ਗਰੀਬ ਤੇਰੇ ਦੁਆਰੇ ਢਹਿ ਪਿਆ। ਇਹ ਪੂਰਨੇ ਨੇ ਇੱਥੇ ਪਹੁੰਚਿਆ ਹੋਇਆ ਵੀ ਮਨ ਕਿੱਥੇ ਰੱਖਿਆ, ਗੁਰੂ ਰਾਮਦਾਸ ਜੀ ਕਿੱਥੇ ਪਹੁੰਚੇ ਹੋਏ ਨੇ, ਮਨ ਕਿੱਥੇ ਰੱਖਿਆ। ਇਹ ਸਾਡੇ ਗੁਰੂ ਨੇ ਸਾਨੂੰ ਸਿੱਖਾਂ ਨੂੰ ਆਪਣੇ ਜਗਤ ਨੂੰ ਪੂਰਨੇ ਪਾ ਕੇ ਦੱਸੇ ਨੇ, ਇਹਨਾਂ ਪੂਰਨਿਆਂ ਨੂੰ ਅੱਜ ਘਰ ਲੈ ਕੇ ਜਾਣਾ, ਕਿਉਂਕਿ ਸਭ ਤੋਂ ਵੱਡਾ ਔਗਣ ਕੁਝ ਬਣ ਜਾਣਾ, ਸਭ ਤੋਂ ਵੱਡਾ ਗੁਣ ਹੈ ਵਡਿਆਈ ਗੁਰੂ ਨੂੰ ਦੇ ਦੇਣੀ ਅਤੇ ਅੰਦਰੋਂ ਦੇਣੀ। ਇਹ ਸਭ ਤੋਂ ਵੱਡਾ ਗੁਣ ਹੈ ਕਿ ਜੀਵਨ ਦੇ ਵਿੱਚ ਮੈਂ ਦਾ ਤਿਆਗ ਹੋ ਜਾਵੇ, ਹਉਮੈ ਦਾ ਤਿਆਗ ਹੋ ਜਾਵੇ, ਮੈਂ ਜਿਹੜੀ ਹੈ ਇਹ ਮਰ ਜਾਵੇ, ਇਹ ਸਭ ਤੋਂ ਵੱਡਾ ਗੁਣ ਹੈ। ਕਿਉਂਕਿ ਸੋਚ ਤੋਂ ਪਰੇ ਕਾਰਜ ਪਿਤਾ ਜੀ ਨੇ ਕਰਤਾ, ਜਿਹਦੀ ਸੋਚ ਵੀ ਨਹੀਂ ਸੀ ਕਿ 11,32,000 ਬੱਚਿਆਂ ਦੇ ਕਰੀਬ, 504 ਬੱਚਿਆਂ ਦੇ ਕਰੀਬ ਸਤਿਗੁਰੂ ਇੰਨੇ ਬੱਚਿਆਂ ਨੂੰ ਜਪਜੀ ਸਾਹਿਬ ਕੰਠ ਕਰਾ ਦੇਣਗੇ। ਵੀ ਇੰਨੇ ਬੱਚਿਆਂ ਨੂੰ ਮਹਾਰਾਜ ਜੀ ਚੁਪਹੀ ਸਾਹਿਬ ਕੰਠ ਕਰਾ ਦੇਣ, ਸੋਚ ਵੀ ਨਹੀਂ। ਫਿਰ ਅਪਮਾ ਭੈਣ ਜੀ ਗੁਰਿੰਦਰ ਸਿੰਘ ਨੇ ਪੜ੍ਹੇ ਲਿਖੇ ਨੇ, ਨਾਲ ਪੋਪੀ ਭਾਅ ਜੀ ਨੇ, ਸਕੂਲਾਂ ਦੀ ਟੀਮ, ਇਹ ਕਾਲਜਾਂ ਵਿੱਚ ਜਾਣ ਤੋਂ ਝਕਦੇ ਪਏ ਸੀ, ਕਾਲਜਾਂ ਵਿੱਚ, ਇਹ ਸਕੂਲਾਂ ਤੱਕ ਤਾਂ ਪਿਛਲੀ ਵਾਰੀ ਦੋਵੇਂ ਵਾਰੀ ਗਏ, ਹੁਣ 25 ਸਾਲ ਤੱਕ ਦੇ ਬੱਚੇ। ਲੇਕਿਨ ਇੰਨੇ ਸ਼ੁਕਰਾਨੇ ਨੇ ਕਲਗੀਆਂ ਵਾਲੇ ਦੇ ਕਿ ਜਦੋਂ ਇਹ ਕਾਲਜਾਂ ਦੇ ਵਿੱਚ ਅਰਦਾਸ ਕਰਕੇ ਗਏ ਨੇ ਤੇ ਕਾਲਜ ਵਾਲੇ ਜੇ ਯਾਰ ਬੱਚਾ ਕੁੜੀ ਕਾਲਜ ਵਿੱਚ ਹਜ਼ਾਰ ਦੇ ਹਜ਼ਾਰ ਨੇ ਪ੍ਰਤਿਗਿਆ ਕੀਤੀ ਹੈ, ਅਸੀਂ ਆਪਣੀ ਉਮਰ ਮੁਤਾਬਕ ਜੋ ਨਿਤਨੇਮ ਲਿਖਿਆ ਇਹ ਪ੍ਰਤਿਗਿਆ ਕੂਪਨ ਲੈਣਾ ਹੈ, ਅਸੀਂ ਇਹ ਬਾਣੀ ਰੋਜ਼ ਪੜ੍ਹਨੀ ਪੜ੍ਹਨੀ ਹੈ। ਮਤਲਬ ਇੱਕ ਇੱਕ ਰੋਮ ਝੁਕਦਾ ਕਲਗੀਆਂ ਵਾਲੇ ਦੇ ਅੱਗੇ, ਗੁਰੂ ਨਾਨਕ ਦੇ ਅੱਗੇ ਕਿ ਸੱਚਿਆ ਪਾਤਸ਼ਾਹ ਤੇਰਾ ਸ਼ੁਕਰਾਨਾ ਸ਼ੁਕਰਾਨਾ। ਇਹ ਲਹਿਰ ਕਾਲਜਾਂ 'ਚ ਵੀ ਪਹੁੰਚ ਗਈ, ਆਖੋ ਸਤਨਾਮ, ਇਹ ਬੜੀ ਵੱਡੀ ਇੱਕ ਜਿੱਤ ਹੈ, ਬੜੀ ਵੱਡੀ। ਨਹੀਂ ਤਾਂ ਉਹ ਬੱਚੇ ਕਾਲਜਾਂ ਵਾਲੇ ਸਿਆਣਪ ਇੰਨੀ ਕੁ ਪਈ ਹੁੰਦੀ ਕਈ ਵਾਰੀ ਕਿ ਉਹ ਇਹਨਾਂ ਗੱਲਾਂ ਨੂੰ ਐਂਟਰੀ ਨਹੀਂ ਹੋਣ ਦਿੰਦੇ, ਇਸ ਬੀਜ ਨਾ ਦਿਓ ਕਿ ਉਹਦੀ ਜਦੋਂ ਮਰਜ਼ੀ ਹੋ ਜੇ। ਮਤਲਬ ਕਾਲਜਾਂ ਵਿੱਚ ਐਡਾ ਵਧੀਆ ਮਤਲਬ ਰਿਸਪੋਂਸ ਆਇਆ, ਐਡਾ ਵਧੀਆ ਉੱਥੋਂ ਦੀ ਜਿਹੜੀ ਗਿਣਤੀ ਆਈ ਹੈ, ਐਡਾ ਬਖਸ਼ਿਸ਼ ਗੁਰਬਾਣੀ ਕੰਠ ਵਾਲੇ ਘੱਟ ਨਿਕਲੇ ਪਰ ਜਿੰਨਾ ਪ੍ਰਤਿਗਿਆ ਬੜੇ ਚਾਅ ਨਾਲ, ਕੋਈ ਕੰਪੈਲ ਨਹੀਂ ਸਿਰਫ ਬੋਲਿਆ ਹੈ। ਉਹ ਇੱਕ ਚਾਹ ਨਾ ਕਹਿੰਦੇ ਸਾਨੂੰ ਦੱਸੋ ਸ਼ੁਕਰ ਅਸੀਂ ਇਹ ਸਾਰੇ ਲੱਗੇ ਹਾਂ। ਔਰ ਇਹ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਕਿਰਪਾ ਕਿ ਇੱਕ ਬੰਨੇ ਲਹਿਰ ਨੇ ਐਨੂੰ ਕੰਮ ਖਿੱਚਿਆ, ਕਾਲਜਾਂ 'ਚ ਵੜ ਗਈ ਹੈ, ਦੂਜੇ ਬੰਨੇ ਲਹਿਰ ਨੇ ਕੰਮ ਖਿੱਚਿਆ, ਸਾਲ ਸਾਲ ਦੇ ਬਲੂੰਗੜਿਆਂ 'ਚ ਵੀ ਚਲੀ ਗਈ ਹੈ, ਜਿਹੜੇ ਅਜੇ ਵਿਚਾਰੇ ਪੂਰਾ ਬੋਲ ਵੀ ਨਹੀਂ ਸਕਦੇ ਪਿਆਰ 'ਚ, ਮੈਂ ਕਿਹਾ ਮੁਹੱਬਤ ਵਿੱਚ ਇਹ ਸ਼ਾਂਤੀ ਹੈ ਕਿ ਸਾਲ ਸਾਲ ਦੇ ਬੱਚੇ ਨਿੱਕੇ ਨਿੱਕੇ ਦੋ ਦੋ ਸਾਲ ਦੇ, ਉਹਨਾਂ 'ਚ ਵੀ ਲਹਿਰ ਅਜੇ ਵਿਚਾਰਿਆਂ ਨੂੰ ਹੋਸ਼ ਨਹੀਂ ਹੈ, ਅਜੇ ਮਾਂ ਕੁੱਚੜ ਚੁੱਕੇ ਨਾ ਹੀ ਕਹਿੰਦੀ ਪਈ ਹੈ ਬੋਲ ਵਾਹਿਗੁਰੂ ਬੋਲ ਵਾਹਿਗੁਰੂ। ਹੁਣ ਵੱਡੇ ਹੋਣਗੇ ਅਤੇ ਆਪਣਾ ਸਰਟੀਫਿਕੇਟ ਵੇਖਣਗੇ, ਅਤੇ ਜਿਨ੍ਹਾਂ ਦਾ ਚੰਗੇਰੀ ਮਾਂ ਕੂਪਨ ਵਿੱਚ 08 ਨੰਬਰ ਆ ਗਿਆ ਉਹਨਾਂ ਦੀ 2 ਸਾਲ ਦੀ ਪੜ੍ਹਾਈ ਫਰੀ ਹੈ, 200 ਰੁਪਇਆ ਮਹੀਨਾ, 4800 ਦਾ ਚੈੱਕ ਉਹਨਾਂ ਨੂੰ ਮਿਲ ਰਿਹਾ। ਉਹ ਜਦੋਂ ਹੁਣ ਖੜ੍ਹਦੇ ਪਏ ਨਾ ਭਲਾਈ ਕੇਂਦਰ 4800 ਦੇ ਚੈੱਕ, ਕਹਿੰਦੇ ਸਾਡਾ ਬੱਚਾ ਤਾਂ ਬੜਾ ਹੀ ਭਾਗਾਂ ਵੱਲ ਹੈ, ਅਜੇ ਸਾਲ ਦਾ ਨਹੀਂ ਤਾਂ ਕਮਾਈ ਕਰਨੀ ਸ਼ੁਰੂ ਕਰਦੀ ਉਹਨੇ, ਵੀ ਇਹਦੇ ਆਉਣੇ ਸ਼ੁਰੂ ਹੋ ਗਈ ਮਾਇਆ, ਘਰ ਵਿੱਚ ਕਮਾਈ ਆਉਣੀ ਸ਼ੁਰੂ ਹੋ ਗਈ। ਔਰ ਇਹ ਉਹਨਾਂ ਦਾ ਸੱਚੇ ਪਾਤਸ਼ਾਹ ਦਾ ਇੱਕ ਤਰਸ ਕਿ ਲਹਿਰ ਕਾਲਜਾਂ ਵਿੱਚ ਵੀ ਭੇਜਤੀ ਬਾਬਾ ਜੀ ਨੇ, ਅਤੇ ਲਹਿਰ ਉਹਨਾਂ ਬੱਚਿਆਂ ਨੂੰ ਵੀ ਭੇਜਤੀ। ਮੈਂ ਗੁਰੂ ਦੀ ਹਜ਼ੂਰੀ 'ਚ ਉਹਦੀ ਕਿਰਪਾ ਨਾਲ ਇੱਕ ਇੱਕ ਬਚਨ ਕਹਿ ਰਿਹਾ। ਕਈ ਮਾਵਾਂ ਜਿਹੜੀਆਂ ਦੁਨੀਆਦਾਰੀ 'ਚ ਇੰਨੀਆਂ ਫਸੀਆਂ, ਉਹਨਾਂ ਦੇ ਘਰ ਕੋਈ ਰਿਸ਼ਤੇਦਾਰ ਆ ਕੇ ਕਹਿ ਦਿੰਦਾ ਸੀ ਨਾ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ ਕਹਿੰਦੇ ਐਡਾ ਵੱਡਾ ਸਾਡੇ ਕੋਲ ਬੋਲਿਆ ਨਹੀਂ ਜਾਂਦਾ, ਐਡੀ ਵੱਡੀ ਫਤਿਹ ਸਾਡੇ ਕੋਲ ਨਹੀਂ ਬੁਲਾਈ ਜਾਂਦੀ, ਅਤੇ ਜਵਾਬ ਨਹੀਂ ਸੀ ਦਿੰਦੀਆਂ। ਉਹ ਮਾਵਾਂ ਜਿਹੜੀਆਂ ਜਵਾਬ ਨਹੀਂ ਸੀ ਦਿੰਦੀਆਂ ਆਪਣੇ ਬੱਚਿਆਂ ਨੂੰ, ਚੁੱਕ ਚੁੱਕ ਕੇ ਕਹਿੰਦੀਆਂ ਸੀ ਬੇਟਾ ਬੋਲ ਵਾਹਿਗੁਰੂ ਜੀ ਕਾ ਖਾਲਸਾ। ਕਹਿੰਦੇ ਹੋਇਆ ਕੀ ਹੈ, ਮੈਂ ਕਿ ਕਲਗੀਆਂ ਦੀ ਨਜ਼ਰ ਹੀ ਹੋ ਗਈ ਹੈ ਵੀ ਜਿਹੜੀਆਂ ਫਤਿਹ ਦਾ ਜਵਾਬ ਨਹੀਂ ਆਪਣੇ ਬੱਚਿਆਂ ਨੂੰ ਦਿਹਾੜੀ 'ਚ, ਮੈਂ 2000 ਵਾਰੀ ਕਹਿੰਦੀਆਂ ਵੀ ਕਿਤੇ ਸਿੱਖ ਜਾਵੇ, ਇਹ ਉਹਦੀ ਨਜ਼ਰ। ਇਹ ਮਤਲਬ ਇੱਕ ਇੱਕ ਲਫ਼ਜ਼ ਬੀਤੇ ਹੋਏ ਕਈ ਸੰਗੀ ਸੁਣਾ ਜਾਂਦੇ ਦਿਲ ਦੀ ਗੱਲ, ਸਾਡੀ ਦਰਾਣੀ ਹੈ ਜਾਂ ਜਠਾਣੀ ਹੈ ਜਾਂ ਘਰ ਦਾ ਕੋਈ ਮੈਂਬਰ ਹੈ, ਅਤੇ ਜਠਾਣੀ ਲੱਗੀ ਹੈ ਦਰਾਣੀ ਨਹੀਂ ਲੱਗੀ, ਜਿਵੇਂ ਜਿਵੇਂ ਸੰਸਕਾਰ ਨੇ, ਉਹ ਜਠਾਣੀ ਨੇ ਕੇਸਕੀ ਬੰਨੀ ਸੀ, ਉਹ ਸਾਰਾ ਪਰਿਵਾਰ ਫਤਿਹ ਬੁਲਾਉਣ ਵਾਲਾ, ਉਸੇ ਘਰ 'ਚ ਹੀ ਦਰਾਣੀ ਹੈ, ਕੋਈ ਆਉਂਦਾ ਸੀ ਉਹ ਦਰਾਣੀ ਨਹੀਂ, ਮੇਰੇ ਕੋਲ ਐਡੇ ਐਡੇ ਵੱਡੀਆਂ ਫਤਿਹ ਨਹੀਂ ਬੁਲਾਈਆਂ ਜਾਂਦੀਆਂ। ਪਰ ਇਹ ਜਦੋਂ ਲਹਿਰ ਚੱਲੀ, ਕਹਿੰਦੇ ਆਪਣੇ ਬੱਚੇ 1.5 ਸਾਲ ਨੂੰ, 2.5 ਸਾਲ ਦੇ ਨੂੰ ਬੇਟਾ ਬੋਲ ਵਾਹਿਗੁਰੂ ਜੀ ਦਾ, ਉਹ ਜਠਾਣੀ ਕਵੇ ਹੋਇਆ ਕੀ ਇਹ, ਸਾਡੇ ਕਹੇ ਦੇ ਤਾਂ 5 ਸਾਲ ਹੋ ਗਏ ਸਮਝ ਹੀ ਨਹੀਂ, ਹੁਣ ਤਾਂ ਫਤਿਹ ਇੱਕ ਇੱਕ ਦਿਹਾੜੀ 1000 ਵਾਰੀ ਬੁਲਾ ਰਹੀ ਹੈ। ਇਹ ਜਦੋਂ ਕਲਗੀਆਂ ਵਾਲੇ ਦੀ ਨਜ਼ਰ ਹੋ ਜਾਵੇ, ਆਖੋ ਸਤਨਾਮ, ਜਦੋਂ ਉਹਦੀ ਬਖਸ਼ਿਸ਼ ਹੋ ਜਾਵੇ, ਉਹਦੀ ਕਿਰਪਾ ਹੋ ਜਾਵੇ। ਔਰ ਇੰਨੀ ਮਤਲਬ ਸਤਿਗੁਰਾਂ ਦੇ ਦਿਲ ਕਰਦਾ ਲੰਮੇ ਪੈ ਕੇ ਡੰਡੋਤ ਕਰੀਏ, ਅਤੇ ਇਹ ਕਹਿੰਦੇ ਹਾਂ ਵੀ ਮਹਾਰਾਜ ਆ ਜਿੰਨੇ ਰੋਮ ਨੇ ਨਾ, ਇਹ ਇੱਕ ਇੱਕ ਸੱਚੇ ਪਾਤਸ਼ਾਹ ਪੋਟਾ ਪੋਟਾ ਵੀ ਤੇਰਾ, ਤੂੰ ਸੇਵਾ ਲਈ ਸਾਰਿਆਂ ਤੋਂ। ਕਿੱਥੇ ਕਾਲਜਾਂ 'ਚ ਲਹਿਰ ਚਲੀ ਗਈ, ਕਿੱਥੇ ਛੋਟੇ ਛੋਟੇ ਬੱਚਿਆਂ 'ਚ ਅਜੇ ਹੋਸ਼ ਵੀ ਨਹੀਂ ਆਪਣੀ, ਕਿੱਡੀ ਵੱਡੀ ਤੁਹਾਨੂੰ ਸਾਰੇ ਮਾਤਾ ਕੋਲਾਂ ਜੀ ਭਲਾਈ ਕੇਂਦਰ ਨੂੰ ਸ਼ਾਂਤੀ ਮਿਲਣੀ ਚਾਹੀਦੀ ਅਤੇ ਸ਼ੁਕਰਾਨਾ ਕਰਨਾ ਚਾਹੀਦਾ। ਜਿੱਥੇ ਬੱਚਿਆਂ 'ਚ ਲਹਿਰ ਚਲੀ ਗਈ, ਕਾਲਜਾਂ 'ਚ ਚਲੀ ਗਈ, ਉੱਥੇ ਸਾਧ ਸੰਗਤ ਜੀ ਹੁਣ ਕਿਰਪਾ ਹੋ ਗਈ ਹੈ, ਇਹ ਲਹਿਰ ਬਾਹਰਲੇ ਮੁਲਕਾਂ 'ਚ ਵੀ ਚਲੀ ਗਈ। ਮਤਲਬ ਕੋਈ ਲਫ਼ਜ਼ ਮੈਂ ਕੋਲੋਂ ਨਹੀਂ ਕਹਿ ਰਿਹਾ, ਪਹਿਲੇ 2 ਭਾਗਾਂ ਵਿੱਚ ਅਸੀਂ ਇਹ ਚੀਜ਼ ਨੂੰ ਪਿਕਅਪ ਨਹੀਂ ਕਰ ਸਕੇ ਕਿ ਜਿਹੜੇ ਬਾਹਰਲੇ ਮੁਲਕਾਂ ਦੇ ਬੱਚੇ ਨੇ ਕਿਵੇਂ ਸੁਣੀਏ, ਕਿਵੇਂ ਉੱਥੇ ਸਾਰਾ ਸੁਣਿਆ ਕਿਵੇਂ, ਲੇਕਿਨ ਇੱਕ ਤਾਂ ਸਤਿਗੁਰੂ ਦਾ ਮੌਜ ਆ ਗਈ, ਤਰਸ ਆ ਗਈ। ਆ ਰੂਬਲ ਭਾਅ ਜੀ ਨੇ ਇਹਨਾਂ ਨੂੰ ਫਿਰ ਬੇਨਤੀ ਕੀਤੀ ਵੀ ਹੁਣ ਦਿਨ ਤਾਂ ਥੋੜ੍ਹੇ ਰਹਿ ਗਏ, ਪਰ ਬਾਹਰੋਂ ਫੋਨ ਜਿਹੜੇ ਆਉਂਦੇ ਕਰੋ, ਉਹ ਇੰਟਰਨੈੱਟ ਰਾਹੀਂ ਬੱਚਾ ਬਾਹਰਲੇ ਮੁਲਕ 'ਚ ਬੈਠਾ ਵਾਹਿਗੁਰੂ ਸੁਣਾਉਂਦਾ ਸੀ, ਬਾਹਰਲੇ ਮੁਲਕ 'ਚ ਬੈਠਾ ਫਤਿਹ ਸੁਣਾਉਂਦਾ ਸੀ, ਬਾਹਰਲੇ ਮੁਲਕ ਇੱਧਰ ਵੈਬਸਾਈਟ 'ਤੇ ਉਹਦਾ ਸੁਣ ਕੇ ਉਹਨੂੰ ਕੂਪਨ ਕੋਰੀਅਰ ਹੋ ਜਾਂਦਾ ਸੀ। ਫਿਰ ਅਸੀਂ ਸੋਚਿਆ ਹੁਣ ਵੱਡਿਆਂ ਦਾ ਕੀ ਕਰੀਏ, ਜਿਹੜੇ 9 ਸਾਲ ਤੋਂ ਛੋਟੇ 20 ਪੌੜੀਆਂ ਜਪਜੀ ਜਾ, ਬਾਹਰੋਂ ਫੋਨ ਆਉਂਦੇ ਆਸਟ੍ਰੇਲੀਆ ਤੋਂ ਵੀ ਅਸੀਂ ਸਾਡਾ ਬੱਚਾ ਤੁਸੀਂ ਉਹਨੂੰ ਨਹੀਂ ਸ਼ਾਮਿਲ ਕਰੋਗੇ। ਫਿਰ ਅਸੀਂ ਉਹ ਕਹਿੰਦੇ ਹਾਂ ਵੀ ਉੱਥੇ ਵੈਬਸਾਈਟ 'ਤੇ ਉਹ ਸੁਣਾਵੇ, ਇੱਥੇ ਅਸੀਂ ਉਹਦੀ ਫੋਟੋ ਆ ਜਾਂਦੀ ਸੁਣਾ ਰਹੇ, ਪਰ ਸਾਹਮਣੇ ਉਹਨਾਂ ਨੇ ਗੁਟਕਾ ਰੱਖਿਆ ਹੋਵੇ ਗੁਟਕਾ ਸਾਹਿਬ, ਉਹ ਪਤਾ ਨਹੀਂ ਲੱਗਣਾ ਵੀ ਵੇਖ ਕੇ ਨਾ ਪੜ੍ਹਦਾ ਹੋਵੇ। ਫਿਰ ਹੱਲ ਕੱਢਿਆ ਵੀ ਵੱਡੇ ਬੱਚੇ ਅੱਖਾਂ ਮੀਟ ਕੇ ਸੁਣਾਉਣਗੇ, ਬਾਹਰਲੇ ਮੁਲਕ ਦੇ ਅੱਖਾਂ ਮੀਟ ਕੇ ਸੁਣਾਉਣਗੇ, ਆਪੇ ਫਿਰ ਪਤਾ ਲੱਗ ਜਾਏਗਾ ਵੀ ਪੜ੍ਹ ਨਹੀਂ ਸਕੇ। ਅਤੇ ਉਹਨਾਂ ਨੂੰ ਫਿਰ ਕੂਪਨ, ਜੇ ਕੋਈ ਰਿਸ਼ਤੇਦਾਰ ਰਹਿੰਦਾ ਇੱਥੇ ਉਹਨਾਂ ਦੇ ਰਿਸ਼ਤੇਦਾਰ ਨੂੰ ਕੂਪਨ ਦੇ ਦਈਦਾ ਸੀ, ਨਾਲ ਸਤਿਕਾਰ ਦੇ ਦਈਦਾ ਸੀ, ਅਤੇ ਜੇ ਉਹ ਨਹੀਂ ਕੋਈ ਰਿਸ਼ਤੇਦਾਰ ਤਾਂ ਫਿਰ ਉਹਦਾ ਕੋਰੀਅਰ ਕਰਾ ਦਈਦਾ ਸੀ। ਇਹ ਸੇਵਾ ਨਿਭਾਈ ਰੂਬਲ ਭਾਅ ਜੀ ਨੇ ਛੋਟੇ ਲੈਵਲ 'ਤੇ। ਹੁਣ ਅਗਲੀ ਵਾਰੀ ਇਹਦਾ ਹੱਲ ਲੱਭ ਪਿਆ, ਹੁਣ ਪੂਰਾ ਇੱਕ ਕਮਰੇ ਵਿੱਚ 10-12 ਕੰਪਿਊਟਰ ਲੈਪਟੋਪ ਇਹ ਚੀਜ਼ਾਂ ਵੈਬਸਾਈਟ ਵਾਲੀਆਂ, ਤਾਂ ਕਿ ਉਹ ਸਾਰਿਆਂ ਦੇ ਨੰਬਰ ਦਿੱਤੇ ਜਾਣਗੇ, ਕਿਉਂਕਿ ਇੱਕ ਤਾਂ ਕੰਮ ਚੱਲ ਨਹੀਂ ਸਕਦਾ। ਫਿਰ ਹੁਣ ਬਾਹਰਲੇ ਮੁਲਕ ਦੇ ਬੱਚੇ ਵੀ, ਬਾਹਰਲੇ ਮੁਲਕ ਟੋਟਲ ਦੇ ਬੱਚੇ ਚੌਥੇ ਭਾਗ ਵਿੱਚ ਸਾਰੇ ਹੀ ਸ਼ਾਮਿਲ ਹੋ ਸਕਣਗੇ। ਮਤਲਬ ਕਿਤਨੇ ਸ਼ੁਕਰਾਨੇ ਇਹ ਗਰੀਬ ਨਿਵਾਜ ਹੁਣ ਹਾਲੇ ਵੀ ਨਿਕਲ ਆਇਆ। ਅੱਗੇ ਸੋਚਦੇ ਹਾਂ ਵੀ ਬਾਹਰਲੇ ਮੁਲਕਾਂ 'ਚ ਕਿਵੇਂ ਮੁੰਡੇ ਬੰਦੇ, ਉੱਥੇ ਬਹੁਤ ਦੂਰ ਦੂਰ ਜਗ੍ਹਾ, ਲੇਕਿਨ ਐਕਟਾਂ ਬਾਬਾ ਜੀ ਨੇ ਹੱਲ ਕਰਾ ਦਿੱਤਾ, ਇਹ ਸਭ ਉਹ ਕਰਾ ਰਹੇ ਆ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ
ਨਜ਼ਰ
ਬਾਦੇ ਉੱਥੇ ਬਾਦੇ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਜਦੋਂ ਹੋ ਜਾਵੇ ਸਤਸੰਗ ਜੀ, ਉਦੋਂ ਸਾਰੇ ਕਾਰਜ ਆਪ ਹੀ ਉਹ ਕਰਾਉਂਦੇ ਨੇ। ਜਿਸ ਨੂੰ ਤੇਰੀ ਨਜ਼ਰ ਨਾ ਲੇਖਾ, ਜਿਨ ਕੋ ਨਜ਼ਰ ਕਰਮ ਤਿਨਕਾਰ, ਨਾਨਕ ਨਜ਼ਰੀ
ਨਜ਼ਰ ਨਿਹਾ।
ਆ ਕਈ ਭੈਣਾਂ 'ਤੇ ਇੰਨੀ ਮਹਾਰਾਜ ਨੇ ਕਿਰਪਾ ਕੀਤੀ ਹੈ, 10-10 ਦਿਨ ਉਹ ਘਰ ਨਹੀਂ ਗਈ, ਕਿ ਉਹਦਾ ਤਰਸ ਇਹ ਉਹਦੀ ਰਹਿਮਤ ਹੈ ਕਿ ਸਕੂਲ ਇੰਨੇ ਹੋ ਗਏ ਬਈ ਓਵਰਲੋਡ ਸਕੂਲਾਂ ਦੇ ਸੁਨੇ, ਸਾਡੇ ਸਕੂਲ ਨਹੀਂ ਆਏ। ਸਾਡੇ ਸਕੂਲ ਕੁਝ ਬਚਨ ਦਾਸਤਾਂ ਆਪ ਜੀ ਦੇ ਚਰਨਾਂ 'ਚ ਰੱਖ ਰਿਹਾ। ਮੈਂ ਬੀਬੀਆਂ ਨੂੰ ਬੇਨਤੀ ਕੀਤੀ ਸੀ, ਭਲਾਈ ਕੇਂਦਰ ਬੀਬੀਆਂ ਪਾਠ ਸੁਣ ਰਹੀਆਂ ਸੀ ਬੱਚਿਆਂ ਕੋਲ, ਅਤੇ ਦਾਸ ਨੇ ਬੇਨਤੀ ਕੀਤੀ ਸੀ ਕਿ ਭਾਵੇਂ ਤੁਸੀਂ ਪਾਠ ਸੁਣ ਰਹੀਆਂ ਜੇ, ਪਰ ਪਾਠ ਸੁਣਾਉਣ ਵਾਲਾ ਸੁਣਾ ਰਿਹਾ, ਪਰ ਤੁਸੀਂ ਸੁਣਦੀਆਂ ਪਈਆਂ ਜੇ, ਸੁਣਨ ਵਾਲੇ ਨੂੰ ਵੀ ਕਈ ਵਾਰੀ ਸੁਣਦੇ ਸੁਣਦੇ ਪਤਾ ਨਹੀਂ ਕਿੰਨੇ ਕੁ ਖਜ਼ਾਨੇ ਨਵੇਂ ਝੋਲੀ 'ਚ ਪੈ ਜਾਂਦੇ। ਇਹ ਕਦੀ ਨੋਟ ਕਰੋ, ਬੰਦਾ ਸੋਚਦਾ ਮੈਂ ਸੁਣ ਰਿਹਾ, ਪਰ ਕਈ ਪੰਕਤੀਆਂ ਖੁੱਲ੍ਹ ਜਾਂਦੀਆਂ, ਕਈ ਅਰਥ ਖੁੱਲ੍ਹ ਜਾਂਦੇ ਆ, ਕਈ ਹੋਰ ਚੀਜ਼ਾਂ ਅਗਾਂਹ ਅਗਲੀਆਂ ਖੁੱਲ੍ਹ ਜਾਂਦੀਆਂ ਨੇ ਸੁਣਦਿਆਂ ਵੀ। ਇਹ ਤੁਹਾਨੂੰ ਸਾਰਿਆਂ ਨੂੰ ਜੋ ਮਹਾਰਾਜ ਨੇ ਵੱਡੀ ਸੇਵਾ ਲਈ ਕਾਰੇ ਲਾਇਆ, ਇਹ ਅੱਜ ਅੰਦਰੋਂ ਕਹਿਣਾ ਹਮ ਰੁਲਤੇ ਫਿਰਤੇ
ਕੋਈ ਬਾਤ ਨਾ,
ਹਮ ਰੁਲਤੇ ਫਿਰਤੇ,
ਹਮ ਰੁਲਤੇ ਫਿਰਤੇ,
ਕੋਈ ਬਾਤ ਨਾ ਪੁੱਛਦਾ, ਕੋਈ ਬਾਤ ਨਾ ਪੁੱਛਦਾ, ਕੋਈ ਬਾਤ ਨਾ
ਪੁੱਛਦਾ, ਕੋਈ ਬਾਤ ਨਾ ਪੁੱਛਦਾ।
ਗੁਰ ਸਤਿਗੁਰ ਸੰਗ ਕੀੜੇ ਹਮ ਥੱਪੇ, ਗੁਰ ਸਤਿਗੁਰ ਸੰਗ
ਕੀੜੇ ਹਮ
ਗੁਰ ਸਤਿਗੁਰ ਸੰਗ ਕੀੜੇ ਹਮ ਥੱਪੇ, ਹਾਂਜੀ ਹਮ ਰੁਲਤੇ
ਫਿਰਦੇ।
ਪੂਰਬ ਦੀ ਉਦਾਸੀ, ਚਾਰ ਉਦਾਸੀਆਂ ਮਹਾਰਾਜ ਦੀਆਂ, ਜਦੋਂ ਪੂਰਬ ਦੀ ਉਦਾਸੀ ਵੇਲੇ ਧੰਨ ਗੁਰੂ ਨਾਨਕ ਮਹਾਰਾਜ ਦਸੂਏ ਕੋਲੋਂ ਲੰਘੇ, ਕਿਉਂਕਿ ਅੱਜ ਗੱਲ ਸਾਰੀ ਨਜ਼ਰ ਦੀ ਚੱਲੀ, ਅਤੇ 2 ਮਿੰਟ ਦੀ ਬਚਨ ਨਜ਼ਰ ਦਾ। ਕਹਿੰਦੇ ਸਾਹਮਣੇ ਇੱਕ ਪ੍ਰੇਮੀ ਆਇਆ ਜਿਹਦਾ ਨਾਂ ਇਤਿਹਾਸ 'ਚ ਆਇਆ ਭਾਈ ਰੂਪ ਜੀ, ਧੰਨ ਗੁਰੂ ਨਾਨਕ ਮਹਾਰਾਜ ਦਾ ਜਦੋਂ ਪੂਰਬ ਦੀ ਉਦਾਸੀ ਵੇਲੇ ਦਸੂਹੇ ਕੋਲੋਂ ਲੰਘੇ ਨੇ ਅਤੇ ਇਹ ਭਾਈ ਰੂਪ ਜੀ ਦਾ ਮੇਲ ਹੋਇਆ ਜਿਹੜਾ ਇਤਿਹਾਸ ਵਿੱਚ ਲਿਖਿਆ ਕੇਵਲ 2.5 ਮਿੰਟ ਹੋਇਆ। ਉਹ 2.5 ਮਿੰਟਾਂ 'ਚ ਦੱਸੋ ਕੋਈ ਕੀ ਕਿਸ ਨੂੰ ਦੇ ਜਾਏਗਾ ਅਤੇ ਕੀ ਕਰੇਗਾ, ਪਰ ਕਹਿੰਦੇ ਉਹ 2.5 ਮਿੰਟਾਂ 'ਚ ਗੁਰੂ ਨਾਨਕ ਨੇ ਜਿਹੜੀ ਨਦਰ ਕੀਤੀ ਭਾਈ ਰੂਪ ਜੀ 'ਤੇ, ਜਿਹੜੀ ਬਖਸ਼ਿਸ਼ ਕੀਤੀ ਰੂਪ ਜੀ 'ਤੇ, ਜਿਹੜੀ ਕਿਰਪਾ ਕੀਤੀ ਭਾਈ ਰੂਪ ਜੀ 'ਤੇ, ਕਹਿੰਦੇ ਉਹ 2.5 ਮਿੰਟ ਬਾਅਦ ਭਾਈ ਰੂਪ ਜੀ ਦੀ ਅਵਸਥਾ ਉਹ ਬਣ ਗਈ ਸੀ, ਉਹ ਬਣ ਗਈ ਸੀ ਕਿ ਜ਼ਿੰਦਗੀ ਵਿੱਚ ਕੋਈ ਕੰਮ ਔਖਾ ਹੈ ਹੀ ਨਹੀਂ, ਸਭ ਕੰਮ ਸੌਖੇ ਨੇ, ਕੋਈ ਕੰਮ ਇਹੋ ਜਿਹਾ ਨਹੀਂ ਜਿਹੜਾ ਹੋ ਹੀ ਨਹੀਂ ਸਕਦਾ। ਇਹ ਅੰਦਰ ਇੱਕ ਵਿਲ ਪਾਵਰ ਆ ਗਈ, ਸਭ ਕੰਮ ਸੁਖਾਲੇ ਨੇ, ਕੋਈ ਕੰਮ ਔਖਾ ਨਹੀਂ। ਉਹ ਨਦਰ ਤੋਂ ਬਾਅਦ ਦੂਜਾ ਬਚਨ ਲਿਖਿਆ ਕਿ ਨਦਰ ਤੋਂ ਬਾਅਦ ਭਾਈ ਰੂਪ ਜੀ ਨੂੰ ਇੱਕ ਅੰਦਰ ਕਿਹੜੀ ਵਿਲ ਪਾਵਰ ਆ ਗਈ, ਦੂਜੀ ਵਿਲ ਪਾਵਰ ਆ ਗਈ ਕਿ ਮੈਂ ਇਕੱਲਾ ਨਹੀਂ, ਮੇਰੇ ਨਾਲ ਕੋਈ ਹੈ। ਆਖੋ ਸਤਨਾਮ। ਇਹ ਦੂਜੀ ਕਿਰਪਾ ਹੋ ਗਈ ਕਿ ਮੈਂ ਇਕੱਲਾ ਨਹੀਂ, ਮੇਰੇ ਨਾਲ, ਮੇਰੇ ਨਾਲ, ਹਾਂਜੀ ਮੇਰੇ ਨਾਲ,
ਮੇਰੇ ਨਾਲ।
ਸੋ ਸਤਿਗੁਰ ਪਿਆਰਾ,
ਸੋ ਸਤਿਗੁਰ ਪਿਆਰਾ, ਸੋ ਸਤਿਗੁਰ ਪਿਆਰਾ,
ਮੇਰੇ ਨਾਲ ਹੈ,
ਮੇਰੇ ਨਾਲ ਹੈ, ਮੇਰੇ ਨਾਲ ਹੈ, ਮੇਰੇ ਨਾਲ ਹੈ,
ਮੇਰੇ ਨਾਲ ਹੈ। ਤਿੰਨ ਬਖਸ਼ਿਸ਼ਾਂ ਲਿਖੀਆਂ ਹੋਈਆਂ। ਪਹਿਲੀ ਬਖਸ਼ਿਸ਼ ਹੋ ਗਈ ਕਿ ਅੰਦਰ ਵਿਲ ਪਾਵਰ ਆ ਗਈ, ਕੋਈ ਕੰਮ ਔਖਾ ਨਹੀਂ, ਸਭ ਕੰਮ ਸੁਖਾਲੇ, ਵਿਲ ਪਾਵਰ। ਦੂਜੀ ਵਿਲ ਪਾਵਰ ਆ ਗਈ ਕਿ ਮੈਂ ਇਕੱਲਾ ਨਹੀਂ, ਮੇਰੇ ਨਾਲ ਕੋਈ ਹੈ। ਕਹਿੰਦੇ 2.5 ਮਿੰਟ ਗੁਰੂ ਨਾਨਕ ਦੀ ਨਜ਼ਰ ਬਖਸ਼ਿਸ਼ ਰਹਿਮਤ ਮਿਲੀ। ਤੀਜੀ ਬਖਸ਼ਿਸ਼ ਕੀ ਹੋ ਗਈ? ਕਹਿੰਦੇ ਤੀਜੀ ਬਖਸ਼ਿਸ਼ ਲਿਖੀਏ ਸਾਖੀ ਵਿੱਚ, ਕਹਿੰਦੇ ਭਾਈ ਰੂਪ ਜੀ 'ਤੇ ਤੀਜੀ ਕਿਰਪਾ ਹੋ ਗਈ, ਕੋਈ ਪਰਾਇਆ ਨਹੀਂ, ਸਾਰੇ ਹੀ ਆਪਣੇ ਨੇ। ਆਖੋ ਸਤਨਾਮ
ਸ੍ਰੀ ਵਾਹਿ।
ਤਿੰਨੇ ਚੀਜ਼ਾਂ ਦਰਗਾਹੀ ਨੇ, ਬੜੀਆਂ ਔਖੀਆਂ ਮਿਲਦੀਆਂ ਜੀ। ਇਹ ਤਿੰਨੇ ਚੀਜ਼ਾਂ ਕੋਈ ਆਮ ਬਾਤ ਨਹੀਂ ਹੈ। ਵਿਲ ਪਾਵਰ ਮੇਰੇ ਨਾਲ ਹੈ, ਕੋਈ ਕੋਈ ਕੰਮ ਔਖਾ ਨਹੀਂ, ਔਰ ਸਾਰੇ ਆਪਣੇ, ਕੋਈ ਪਰਾਇਆ ਨਹੀਂ, ਕਿਰਪਾ ਕਰੇ। ਸਾਖੀ 'ਚ ਬਚਨ ਲਿਖੇ ਨੇ, ਕਹਿੰਦੇ ਉਹ 2.5 ਮਿੰਟ 'ਚ ਇੰਝ ਹੋਇਆ ਕਿ ਜਿਵੇਂ ਇੱਕ ਸੂਰਜ ਲੰਘਦਾ 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 ਇੱਕ ਕਿਰਨ ਭਾਈ ਰੂਪ ਦੀ ਝੋਲੀ 'ਚ ਪਾ ਗਿਆ। ਉਹ ਸੂਰਜ ਕਿਹੜਾ? ਧੰਨ ਗੁਰੂ ਨਾਨਕ। ਸਾਖੀ 'ਚ ਬਚਨ ਲਿਖੇ ਨੇ ਵੀ ਉਹ 2.5 ਮਿੰਟ 'ਚ ਇੰਝ ਹੋਇਆ ਵੀ ਇੱਕ ਸੂਰਜ ਲੰਘਦਾ ਲੰਘਦਾ ਇੱਕ ਆਪਣੀ ਕਿਰਨ ਝੋਲੀ 'ਚ ਪਾ ਗਿਆ, ਅਤੇ ਉਸ ਕਿਰਨ ਨੇ ਕੀ ਕੀਤਾ? ਭਾਈ ਰੂਪ ਜੀ ਦੇ ਮਨ ਨੂੰ ਕੁੰਦਨ ਬਣਾ ਦਿੱਤਾ ਹੈ। ਆਖੋ ਸਤਨਾਮ। ਕੁੰਦਨ ਬਣਾ ਦਿੱਤਾ। ਕਹਿੰਦੇ ਐਡੀ ਅਵਸਥਾ, ਐਡੀ ਬਖਸ਼ਿਸ਼, 2.5 ਮਿੰਟ ਦੇ ਦਰਸ਼ਨ, ਅਤੇ ਉਹ ਭਾਈ ਰੂਪ ਜੀ ਨੇ ਕਹਿੰਦੇ ਆਪਣੇ ਜੀਵਨ ਦੇ ਵਿੱਚ ਹਜ਼ਾਰਾਂ ਲੱਖਾਂ ਪ੍ਰਾਣੀਆਂ ਨੂੰ ਸਾਧ ਸੰਗਤ ਜੀ ਗੁਰੂ ਨਾਨਕ ਦੇ ਨਾਲ ਜੋੜੇ, ਆਪ ਜੁੜੇ, ਅਤੇ ਹਜ਼ਾਰਾਂ ਲੱਖਾਂ ਨੂੰ ਸਿਮਰਨ ਨਾਲ, ਸ਼ਬਦ ਨਾਲ, ਗੁਰੂ ਨਾਨਕ ਨਾਲ। ਮੇਘਾਲਿਆ ਸ਼ਹਿਰ ਜਿੱਥੇ ਫਿਰ ਅਖੀਰਲਾ ਸਮਾਂ ਇਹਨਾਂ ਦਾ ਉਸ ਜਗ੍ਹਾ 'ਤੇ ਪੂਰਾ ਹੋਇਆ। ਸਿਰਫ ਇਸ਼ਾਰਾ ਲੈਣਾ ਅੱਜ, ਮੈਨੂੰ ਇੰਝ ਲੱਗਦਾ ਵੀ ਇਹ ਜੋ ਕੁਝ ਮੈਂ ਭਾਈ ਰੂਪ ਜੀ ਦਾ ਸੁਣਾਇਆ, ਇਹ ਸਾਰਾ ਕੁਝ ਗੁਰੂ ਨਾਨਕ ਨੇ ਤੁਹਾਨੂੰ ਵੀ ਝੋਲੀ 'ਚ ਪਾ ਦਿੱਤਾ ਲੰਘਦੇ ਲੰਘਦੇ। ਜੋ ਉਹਨਾਂ ਦੀ ਬਖਸ਼ਿਸ਼ ਇਹ ਸੰਭਾਲਿਓ ਆਖੋ ਸਤਨਾਮ। ਜਿਹੜੇ ਦੋ ਦੋ ਪਾਠ ਜਪਜੀ ਸਾਹਿਬ ਦੇ 1 ਨਵੰਬਰ ਤੱਕ ਕਹੇ ਗਏ ਸੀ, ਅਜੇ ਕਿਰਪਾ ਕਰਨੀ ਹਫ਼ਤਾ 10 ਦਿਨ ਛੱਡ ਨਾ ਦੇਣੇ, ਉਹ ਸ਼ੁਕਰਾਨੇ 'ਚ ਕਰਨੇ ਨੇ ਕਿ ਗੁਰੂ ਨਾਨਕ, ਕਿਉਂਕਿ ਇਹ ਉਹ ਤੁਹਾਡੇ ਦੋ ਦੋ ਪਾਠ ਜਪਜੀ ਸਾਹਿਬ ਨਾਲ ਹੀ ਵਾੜ ਲੱਗੀ। ਨਹੀਂ ਤਾਂ ਜਿਹੜੀ 1 ਤਰੀਕ ਦੀ ਸਟੇਜ ਸੀ, ਮਨ ਕੰਬ ਰਿਹਾ ਸੀ ਵੀ ਇਹ ਕਿਵੇਂ, ਕਿਉਂਕਿ ਲਾਈਵ ਪ੍ਰੋਗਰਾਮ ਹੈ, ਮਗਰ 1 ਚੀਜ਼ ਆਈਟਮ ਹੋ ਰਹੀ, ਦੂਜੀ ਦੀ ਤਿਆਰੀ ਚਾਹੀਦੀ, ਦੂਜੀ ਹੋ ਰਹੀ ਤੀਜੀ। ਇਹ ਜੋ ਗੁਰੂ ਨਾਨਕ ਮਹਾਰਾਜ ਨੇ ਇੱਕ ਆਪਣੇ ਤਰਸ ਦੇ ਖਾਤੇ 'ਚੋਂ, ਲੇਖੇ ਦੇ ਖਾਤੇ 'ਚੋਂ ਕੁਝ ਕਰਦੇ ਅਤੇ 1 ਮਿੰਟ ਤੁਰਿਆ ਵੀ ਨਹੀਂ ਸੀ ਜਾਣਾ, ਤਰਸ ਦੇ ਖਾਤੇ ਵਿੱਚੋਂ ਇਹਨੂੰ ਸੰਭਾਲਿਓ ਅਤੇ ਇਹ ਅਰਦਾਸਾਂ ਕਰਕੇ ਜਾਇਓ ਅੱਜ ਕਿ ਮਹਾਰਾਜ ਗੁਰੂ ਨਾਨਕ ਕਿਰਪਾ ਕਰਨੀ, ਬਾਬਾ ਆਨੰਦ ਸਿੰਘ ਦਾ ਬਚਨ ਅਸੀਂ ਸੰਭਾਲ ਕੇ ਰੱਖੀਏ, ਸਭ ਤੋਂ ਵੱਡਾ ਔਗਣ ਕੁਝ ਬਣ ਜਾਣਾ, ਸਭ ਤੋਂ ਵੱਡਾ ਗੁਣ ਜਿਹੜਾ ਹੈ ਕਿ ਕੁਝ ਨਾ ਬਣਨਾ, ਨਿਮਰਤਾ ਅਤੇ ਗਰੀਬੀ ਦਾ ਪੱਲਾ ਫੜੀ ਰੱਖਣਾ, ਇਹ ਦਾਤਾਂ ਸਾਡੇ ਘਰਾਂ 'ਚ ਆਉਣ। ਜਿਵੇਂ ਅੱਜ ਤਾਂ ਜ਼ਿਕਰ ਲਿਆ ਕਿ ਤੁਸੀਂ ਕਿਸੇ ਰਿਸ਼ਤੇਦਾਰਾਂ 'ਚ ਬੈਠੇ ਹੋਵੋ ਅਤੇ ਕਿਤੇ ਦਮ ਨਾ ਮਾਰ ਦੇਣ, ਹੱਕ ਸਤਨਾਮ। ਸ਼ੁਕਰਾਨੇ 'ਚ ਰਹਿਣਾ ਆਪ ਜੀ ਨੇ ਸਾਰਿਆਂ ਨੂੰ ਭਾਈ, ਸ਼ੁਕਰਾਨੇ 1-1 ਰੋਮ ਰਾਹੀਂ ਸ਼ੁਕਰਾਨੇ, ਜਿਸ ਗੁਰੂ ਨੇ ਕਾਰਜ ਕਰਾਇਆ ਉਹਨਾਂ ਦੇ ਵੀ ਸ਼ੁਕਰਾਨੇ, ਜਿਹੜੀ ਗੁਰੂ ਦੀਆਂ ਸੰਗਤਾਂ ਨੇ ਡਿਊਟੀਆਂ ਦਿੱਤੀਆਂ ਉਹਨਾਂ ਦੇ ਵੀ ਸ਼ੁਕਰਾਨੇ, ਜਿਹੜੀਆਂ ਗੁਰੂ ਦੀਆਂ ਸੰਗਤਾਂ ਨੇ ਸਕੂਟਰੀਆਂ ਭੇਜੀਆਂ ਅਤੇ ਕਾਰਾਂ ਭੇਜੀਆਂ ਅਤੇ ਲੈਪਟੋਪ ਭੇਜੇ ਹੈ, ਕੰਪਿਊਟਰ ਭੇਜੇ ਹੈ, ਜਿਹੜੀਆਂ ਗੁਰੂ ਦੀਆਂ ਸੰਗਤਾਂ ਨੇ ਘੜੀਆਂ ਭੇਜੀਆਂ ਉਹਨਾਂ ਦੇ ਵੀ ਸ਼ੁਕਰਾਨੇ। ਇਹ ਸਭ ਗੁਰੂ ਦੀ ਸੰਗਤ ਅਤੇ ਗੁਰੂ ਦਾ ਸ਼ੁਕਰਾਨਾ। ਹਮ ਰੁਲਤੇ ਫਿਰਤੇ, ਹਾਂਜੀ ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਦਾ, ਕੋਈ ਬਾਤ ਨਾ ਪੁੱਛਦਾ, ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਕੀੜੇ ਹਮ ਥੱਪੇ, ਗੁਰ ਸਤਿਗੁਰ ਸੰਕੀੜੇ ਹਮ ਥੱਪੇ, ਨਿਰਗੁਣਿਆਰੇ ਗੁਣ ਨਾਈ ਆਪੇ ਤਰਸ ਪਇਓਈ, ਮੈਂ ਨਿਰਗੁਣਿਆਰੇ ਗੁਣ ਨਾਈ ਆਪੇ ਤਰਸ ਪਇਓਈ, ਆਪੇ ਤਰਸ ਪਇਓਈ, ਆਪੇ ਤਰਸ ਪਇਓਈ।